ਜੇ ਮੁੱਢਲੀ ਚੀਜ਼ ਸੰਗਤ ਹੈ ਸਾਨੂੰ ਮੈਂ ਪੈਦਾ ਬਣਾਉਣ ਵਾਲੀ ਵੀ ਸੰਗਤ ਹੈ, ਚੰਗਾ ਬਣਾਉਣ ਵਾਲੀ ਵੀ ਸੰਗਤ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਫੈਸਲਾ ਕੀਤਾ ਜੋ ਜੈਸੀ ਸੰਗਤ ਕਰੇ ਸੋ ਤੈਸਾ ਫਲ ਪਾਏ। ਤੇ ਮਗਰੋਂ ਫਿਰ ਮੱਥੇ ਠੱਗ ਗਈ, ਮੇਰੀ ਤਾਂ ਕਿਸਮਤ ਫੁੱਟ ਗਈ। ਐ ਹੋਇਆ ਭਾਈ, ਜੇ ਤੂੰ ਦੁਸ਼ਮਣ ਬਣਾਇਆ ਤਾਂ ਤੇਰੇ ਅੰਦਰ ਨੇ ਬਣਾਇਆ, ਜੇ ਤੇਰੇ ਦੋਸਤ ਮਿੱਤਰ ਬਣਾਏ ਤੁਸੀਂ ਆਹ ਦੇਖ ਲੋ, 50 ਸਾਲ ਹੋ ਗਏ, 55 ਸਾਲ ਮੈਂ ਪਿਆਰ ਬੀਜਣ, ਮੈਨੂੰ ਕਿੰਨਾ ਪਿਆਰ ਮਿਲ ਰਿਹਾ। ਪਿਆਰ ਬੀਜੋ, ਪਿਆਰ ਜੋ ਬੀਜੇ ਸੋ ਖਾਏ। ਜੇ ਤੁਸੀਂ ਨਫ਼ਰਤ ਬੀਜੋਗੇ ਤਾਂ ਨਫ਼ਰਤ ਮਿਲੇਗੀ, ਕੋਈ ਚੀਜ਼ ਬਚਾ ਨਹੀਂ ਸਕਦੀ। ਤੇ ਮਨ ਹੈ ਨਾ, ਜੋ ਕੁਛ ਕੀਆ ਸੋ ਮਨ ਕੀਆ, ਚਾਹੇ ਚੰਗੀ ਸੰਗਤ ਕਰ ਲੋ, ਚਾਹੇ ਕੋਲੇ ਨੂੰ ਹੱਥ ਲਾ ਲੋ, ਚਾਹੇ ਰੇਸ਼ਮ ਨੂੰ ਹੱਥ ਲਾ ਲੋ, ਉਹ ਦੱਤਾਂ ਕਾਂਟਾਂ ਕੁਛ ਲਾਗੇ ਦਾਗ, ਬਾਸਨ ਕਾਰੋ ਪਰਸੀ ਹੈ ਤਾਂ ਕੁਛ ਲਾਗੇ ਦਾਗ। ਫਿਰ ਦਾਗ ਹੀ ਲੱਗਣਾ ਕਾਲੇ ਕੋਲੇ ਨੂੰ, ਚਾਹੇ ਗੰਦਗੀ ਸੁੰਘ ਲਓ ਤੇ ਚਾਹੇ ਫੁੱਲ ਸੁੰਘ ਲਓ, ਖੁਸ਼ਬੂ ਸੁੰਘ ਲਓ, ਤੁਹਾਡੀ ਮਰਜ਼ੀ ਹੈ, ਤੁਹਾਡੇ ਤੇ ਫੈਸਲਾ ਹੈ। ਤੁਹਾਨੂੰ ਆਜ਼ਾਦੀ ਦਿੱਤੀ ਹੈ ਰੱਬ ਨੇ, ਤੁਹਾਡੀ ਮਰਜ਼ੀ ਹੈ। ਨਰਕ ਸੁਰਗ ਕੋਈ ਚੀਜ਼ ਨਹੀਂ ਹੈ, ਤੁਸੀਂ ਆਪ ਬਣਾਈ, ਹਰ ਇੱਕ ਨੇ ਆਪ ਨਰਕ ਬਣਾਇਆ, ਆਪ ਸੁਰਗ ਬਣਾਇਆ। ਔਰ ਮਰਨ ਤੋਂ ਬਾਅਦ ਦੀਆਂ ਗੱਲਾਂ ਕਰਦੇ ਨਾ, ਮਰਨ ਤੋਂ ਬਾਅਦ ਤੁਹਾਡਾ ਧਰਮ ਰਾਏ ਹੋਊਗਾ ਤੇ ਉਹ ਤੁਹਾਡੇ ਹਿਸਾਬ ਕਰੂਗਾ, ਫਿਰ ਤੁਹਾਨੂੰ ਨਰਕ ਸੁੱਟਿਆ ਜਾਊਗਾ, ਫਿਰ ਸੁਰਗ ਸੁੱਟਿਆ ਜਾਊਗਾ। ਉਹ ਭਾਈ ਉਹ ਧਰਮ ਰਾਏ ਤੱਕ ਦੇਖੀ ਜਾਊ, ਕੱਲ ਨੂੰ ਹੋਵੇ ਨਾ ਹੋਵੇ ਕੀ ਪਤਾ, ਕਿਸੇ ਨੇ ਦੇਖਿਆ। ਇੱਥੇ ਹੀ ਰੋਜ਼ ਹੀ ਧਰਮ ਰਾਏ ਤੁਹਾਡੇ ਅੰਦਰ ਹੀ ਚਿਤ੍ਰਗੁਪਤ ਬੈਠਾ, ਰੋਜ਼ ਹੀ ਫੈਸਲਾ ਕਰੀ ਜਾਂਦਾ, ਤੁਹਾਡਾ ਚਾਲ ਚਿੰਨ ਬਣਦਾ ਹੈ, ਤੁਹਾਡਾ ਕੈਰੇਕਟਰ ਬਣ ਰਿਹਾ ਹੈ। ਔਰ ਕੈਰੇਕਟਰ ਅਨੁਸਾਰ ਤੁਹਾਡੀ ਲੋਕਾਂ ਨਾਲ ਵਾਹ ਪੈਂਦਾ ਹੈ ਤੇ ਲੋਕਾਂ ਕੋਲੋਂ ਤੁਹਾਨੂੰ ਉਸੇ ਦਾ ਜਵਾਬ ਮਿਲਦਾ ਹੈ। ਜੇ ਮੇਰੇ ਬਹੁਤੇ ਦੁਸ਼ਮਣ ਤਾਂ ਮੈਂ ਆਪਸੇ ਹਰੇ ਹੈ, ਜੇ ਮੇਰੇ ਬਹੁਤੇ ਦੋਸਤ ਤਾਂ ਮੈਂ ਆਪਸੇ ਹਰੇ ਹੈ। ਜੇ ਮੈਂ ਨਫ਼ਰਤ ਵੀ ਜਾਂਗਾ ਨਫ਼ਰਤ ਮਿਲੇਗੀ, ਜੇ ਪਿਆਰ ਵੀ ਜਾਂਦਾ ਪਿਆਰ ਮਿਲੇਗਾ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਣ। ਬਾਣੀ ਚੋ ਕਹਿੰਦੀ ਹੈ, ਉਹ ਕਿੱਥੇ ਉੱਪਰ ਦੀ ਲੰਘ ਜਾਂਦੇ ਹੈ ਜੀ, ਮੇਰੇ ਬੜੇ ਦੁਸ਼ਮਣ ਹੈ ਜੀ, ਪਿੰਡ ਚ ਡਰ ਲੱਗਦਾ ਜੀ, ਫਲਾਨਾ ਜੀ ਧਮਕਾ, ਉਹ ਮੇਰੇ ਨੂੰਹ ਨੇ ਐ ਕੀਤਾ, ਮੇਰੇ ਪੁੱਤ ਨੇ ਐ ਕੀਤਾ, ਮੇਰੀ ਨਨਾਣ ਨੇ, ਉਹ ਕਾਂ ਨੂੰ ਕੋਈ ਕਰਦਾ ਹੈ, ਤੇਰੇ ਬੀਜੇ ਹੋਏ ਕੰਡੇ ਤੇਰੇ ਮੂਹਰੇ ਆਉਂਦੇ ਆ। ਤੇ ਹੁਣ ਆਪਾਂ ਗੱਲ ਕੰਮ ਦੀ ਗੱਲ ਕਰੀਏ, ਹੁਣ ਕਰਨਾ ਕੀ ਚਾਹੀਦਾ। ਮੈਂ 3 ਮਹੀਨੇ ਉੱਥੇ ਸਿੰਗਾਪੁਰ ਸੰਗਤ ਕਰਦਾ ਰਿਹਾ, ਕਿਸੇ ਨੇ ਸੰਗਤ ਕਰਕੇ ਵਾਹ ਵਾਹ ਕਰਕੇ ਉੱਠ ਕੇ ਤੁਰੇ ਜਾਂਦੇ ਸੀ। ਇੱਕ ਸਿੰਘ ਨੇ ਕਿਹਾ, ਹਾਂਜੀ ਤੁਹਾਡੀ ਗੱਲ ਮੰਨਦੇ ਦਿਲ ਨੂੰ ਲੱਗਦੀ ਹੈ, ਹੁਣ ਜਿੱਥੇ ਅਸੀਂ ਖੜੇ ਹੁਣ ਦੱਸੋ ਮੈਂ ਕਿਹੜਾ ਕਰਨ ਕਿੱਧਰ ਨੂੰ ਟੁੱਕਾ। ਬਸ ਜੀ ਮੈਨੂੰ ਖੁਸ਼ੀ ਹੋਈ, ਮਾੜੀ ਸ਼ਾਬਾਸ਼ ਦਿੱਤੀ ਵੀ ਸ਼ਾਬਾਸ਼, ਤੈਨੂੰ ਇਹ ਤਾਂ ਹੈ ਵੀ ਹੁਣ ਮੈਂ ਇੱਥੋਂ ਗਾਣ, ਨਹੀਂ ਤਾਂ ਉਹ ਰੱਟ ਵਿੱਚ ਪਏ ਰੁੜੇ ਜਾਂਦੇ, ਚੰਨ ਸੋ ਚੱਲ, ਹਾਂ ਕੋਈ ਇੱਧਰੋਂ ਪੈ ਗਿਆ, ਕੋਈ ਇੱਧਰੋਂ ਪੈ ਗਿਆ, ਦੋ ਆਈਆਂ ਦੋ ਗਈਆਂ, ਸਦਕੇ ਮੇਰੀ ਦੂਈ ਦੇ। ਤੇ ਉਹਦੇ ਦਿਲ ਚ ਵੱਜਾ ਕੁਛ ਵੀ, ਹਾਂ ਬਈ ਇੱਥੋਂ ਕੁਛ ਨਿਕਲਣਾ ਵੀ ਉਪਾਅ ਹੋਣਾ ਚਾਹੀਦਾ। ਉਹਨੇ ਮੈਨੂੰ, ਹਾਂਜੀ ਹੁਣ ਦੱਸੋ, ਹੁਣ ਇੱਥੋਂ ਨੈਕਸਟ ਸਟੈਪ ਕੀ ਹੈ, ਨੈਕਸਟ ਸਟੈਪ ਦੂਸਰਾ ਕਦਮ ਕੀ ਚੱਕਣਾ ਹੈ। ਉਹ ਜਿਹਨੂੰ ਇਹ ਸਵਾਲ ਉੱਠ ਗਿਆ, ਉਹ ਸਮਝੋ ਉਹ ਉੱਠ ਖੜੇਗਾ, ਉਹ ਬਦਲੀ ਹੋ ਜਾਏਗਾ। ਨੈਕਸਟ ਸਟੈਪ, ਨੈਕਸਟ ਸਟੈਪ ਨੀ ਚੱਕਦੇ, ਉਸੇ ਰੂਟੀਨ ਚ ਬਹਿ ਇੱਥੇ ਆ ਕੇ ਰਾਮੇ ਦਾ ਕੀਰਤਨ ਸੁਣਿਆ, ਵਾਹ ਵਾਹ ਸਿਰ ਸੁਰ ਹਿਲਾ ਕੇ ਤੇ ਬਸ ਚਲੇ ਗਏ। ਇਹ ਸਾਡੀ ਹਾਲਤ ਹੈ। ਹੁਣ ਨੈਕਸਟ ਸਟੈਪ ਆਪਾਂ ਦੇਖਣਾ, ਅਗਲਾ ਕਦਮ ਕੀ ਹੈ, ਅਗਲਾ ਕਦਮ ਤਾਂ ਆਪਣੇ ਮਨ ਤੇ ਪਹਿਰਾ ਦੇ। ਪਹਿਲਾਂ ਆਪਣੀ ਖੋਜ ਕਰੋ, ਮੈਂ 24 ਘੰਟੇ ਦੇ ਵਿੱਚ ਕਿੰਨੇ ਮਿੰਟ ਨੀਵੇਂ ਖਿਆਲ ਚ ਰਿਹਾ, ਕਿੰਨੇ ਮਿੰਟ ਉੱਚੇ ਖਿਆਲਾਂ ਚ, ਬਲਵਲਿਆਂ ਚ, ਕੀ ਬਲਵਲਿਆਂ ਚ, ਫੀਲਿੰਗ ਚ, ਕਿੰਨੇ ਉੱਚੇ ਫੀਲਿੰਗ ਹੈ, ਕਿੰਨੇ ਨੀਵੇਂ ਫੀਲਿੰਗ ਹੈ। ਆਹ ਕਾਮ ਕ੍ਰੋਧ ਮੋਹ ਲੱਗਾ ਈਰਖਾ ਦਵਾਇ ਕਹਾਂ ਭਰੇ ਪਈ ਹੈ ਦੁਨੀਆ, ਇਹ ਦੁਨੀਆ ਕਿਤੇ ਨੀ ਹੈ, ਕਿਤੇ ਕਿਤੇ ਦਿਖਾਓਗੇ, ਕਿੱਥੇ ਕਾਮ, ਕਿੱਥੇ ਕ੍ਰੋਧ, ਕਿੱਥੇ ਕੀ ਹੈ, ਕਿੱਥੋਂ ਨਿਕਲਦਾ ਇਹਦਾ ਕਿੱਥੋਂ ਇਹ ਸਭ ਚੀਜ਼ਾਂ ਅੰਦਰੋਂ ਹਰ ਇੱਕ ਦੇ ਉਪਜਦੀਆਂ, ਇਹ ਬਾਹਰੋਂ ਨਹੀਂ ਆਉਂਦੀਆਂ, ਅੰਦਰ ਹੈ ਇਹਨਾਂ ਦਾ ਸੋਰਸ, ਇਹਨਾਂ ਦਾ ਜੜ ਅੰਦਰੋਂ ਹੈ, ਅੰਦਰੋਂ ਉਪਜਦੀਆਂ। ਜਦੋਂ ਮੋਹ ਉੱਠਦਾ ਹੈ, ਮਾਂ ਬੱਚੇ ਨਾਲ ਪਿਆਰ ਕਰਦੀ ਹੈ, ਮੋਹ ਦੇ ਵਿੱਚ ਉਦੋਂ ਦਿਸਦਾ, ਉਦੋਂ ਮੋਹ ਦਿਸਦਾ, ਆਹ ਦੇਖ ਕਿੰਨਾ ਮੋਹ ਕਰ ਲਿਆ। ਜਦੋਂ ਕ੍ਰੋਧ ਕਿਸੇ ਦੇ ਅੱਖਾਂ ਚ ਆਉਂਦਾ ਹੈ, ਫਿਰ ਪਤਾ ਲੱਗਦਾ ਹਾਂ ਆਹ ਸ਼ਕਲ ਕ੍ਰੋਧ ਦੀ, ਤੇ ਕਿੱਥੋਂ ਆਉਂਦਾ? ਬਾਹਰੋਂ ਤਾਂ ਨਹੀਂ ਆਉਂਦਾ, ਅੰਦਰੋਂ ਆਉਂਦਾ ਨਾ। ਉੱਥੋਂ ਝੋਲਕੀਆਂ ਕੱਸੀਆਂ ਹੋਈਆਂ ਨਾ, ਕਿਸੇ ਨੇ ਗੱਲ ਕਹੀ ਮਾੜੀ ਜਿਹੀ, ਐ ਚੌਕੀ ਤੇ ਉਹਦੇ ਘੰਟਾ ਦੋ ਘੰਟੇ ਵੱਜਦੇ। ਉਹ ਬਾਹਰੋਂ ਨਹੀਂ ਹੈ, ਸਭ ਅੰਦਰੋਂ ਹੈ, ਕਿਉਂਕਿ ਅਗਿਆਨ ਨਹੀਂ ਹੈ, ਨੀਚ ਜਾਤ ਪਰਦੇਸੀ ਹੈ। ਇਸ ਕਰਕੇ ਇਹਨੂੰ ਸੂਤ ਕਰਨਾ ਹੈ, ਖਿਆਲ ਸੂਤ ਕਰਨੇ ਹੈ, ਆਪਣੇ ਸੰਕਲਪ ਸੂਤ ਕਰਨੇ ਹੈ। ਔਰ ਸੰਕਲਪ ਧਿਆਨ ਕਰੋ, ਜੇ ਆਪਣੇ ਆਪ ਕਰੀਏ ਸਾਨੂੰ ਤਾਂ ਹੁਣ ਨੈਕਸਟ ਸਟੈਪ ਦੀ ਗੱਲ ਹੈ ਵੀ ਕਰਨਾ ਕੀ ਚਾਹੀਦਾ ਹੈ। ਅਸੀਂ ਫਸ ਤਾਂ ਗਏ, ਹੁਣ ਇੱਥੋਂ ਨਿਕਲੀਏ ਕਿਵੇਂ? ਆਹ ਬਹੁਤ ਜ਼ਰੂਰੀ ਗੱਲ ਹੈ। ਜਨਮਾਂ ਜਮਾਤਰਾਂ ਤੋਂ ਰੋਂਗ ਥਿੰਕਿੰਗ, ਗਲਤ ਸੋਚ ਕੇ, ਰਿਆਲ ਖਿਆਲ ਕਰ ਕਰਕੇ, ਉਹਨਾਂ ਦਾ ਅਸਰ ਲੈ ਕੇ ਸਾਡੀ ਇਹ ਕੈਰੇਕਟਰ ਬਣੀ ਹੈ ਤੇ ਸਾਡਾ ਇਹ ਹਾਲ ਹੋਇਆ। ਅਸੀਂ ਕਿਸਮਤ ਵੀ ਆਪਣੀ ਬਣਾਈ ਹੈ। ਹਰ ਇੱਕ ਇਨਸਾਨ ਰੋਜ਼ ਬਰੋਜ਼ ਕਿਸਮਤ ਕਹਿੰਦੀ ਸਾਡੇ ਭਾਗ ਪਾਈ ਜੇ ਅੱਗੇ ਨੀ ਭਾਗ ਹੋਣ ਲਿਖ ਲਾ, ਉਹ ਕਿੱਥੇ ਲਿਖੇ ਜਾਂਦੇ ਹੈ? ਸਾਧ ਸੰਗਤ ਮੈਂ ਤੁਰ ਕਰਮ ਲਿਖਾਏ, ਬਾਣੀ ਕਹਿੰਦੀ ਹੈ ਸੰਗਤ ਚ ਆਓ ਤੁਹਾਡੇ ਕਰਮ ਬਦਲੀ ਹੋ ਜਾਣਗੇ, ਤੁਰ ਕਰਮ ਲਿਖੇ ਜਾਣਗੇ ਇੱਥੇ। ਹਾਂਜੀ, ਕਿਵੇਂ? ਜਦੋਂ ਅਸੀਂ ਆਪਣੀ ਆਪਣਾ ਭਵਿੱਖ ਬਣਾ ਰਹੇ ਹਾਂ, ਪਿਛਲਾ ਜੋ ਅਸੀਂ ਕੀਤਾ ਹੈ ਉਹ ਤਾਂ ਅਸੀਂ ਬਦਲ ਨਹੀਂ ਕਰ ਸਕਦੇ ਇੱਕਦਮ। ਪਿਛਲਾ ਜਿਹੜੀ ਕਿਸਮਤ ਬਣਾਈ ਹੈ, ਭਾਗ ਬਣਾਇਆ, ਉਹ ਜੋ ਦਿਨ ਸਰਾਤ ਕਮਾਏ, ਜਦੋਂ ਬਾਣੀ ਕੀ ਕਹਿੰਦੀ ਹੈ, ਕਿਉਂ ਉੱਤੋਂ ਨੀ ਲੰਘ ਜਾਂਦੇ ਹੋ? ਬਾਣੀ ਕਹਿੰਦੀ ਹੈ ਦਿਨ ਸਰਾਤ ਕਮਾਏ ਜੜੋ ਸੋ ਆਇਓ ਮਾਥੇ। ਤੁਹਾਡੀ ਕਿਸਮਤ ਤੁਸੀਂ ਆਪ ਬਣਾ ਰਹੇ ਹੋ, ਦਿਨ ਰਾਤ ਜੋ ਕੁਛ ਸੋਚਦੇ ਹੋ, ਜੋ ਕੁਛ ਕਰਨ, ਕਰਮ ਕੋਈ ਚੀਜ਼ ਨਹੀਂ ਹੈ, ਖਿਆਲ ਪਹਿਲਾਂ ਹੈ, ਖਿਆਲ ਕਰਮ ਕਰਾਉਂਦਾ ਹੈ। ਜੇ ਖਿਆਲ ਨਹੀਂ ਆਓ ਤਾਂ ਕਰਮ ਕੀ ਕਰਨਗੇ? ਕਈ ਦਫਾ ਅਸੀਂ ਖਿਆਲ ਹੀ ਸਿਰਫ ਆਉਂਦੇ ਹੈ, ਹਾਂਜੀ ਮੈਨੂੰ ਪਤਾ, ਮੈਂ ਦੇਖਿਆ ਵੀ ਇਹਦੇ ਫਾਊਂਟੇਨ ਪੈਨ ਬੜੀ ਸੋਹਣੀ ਸੋਨੇ ਦੀ ਲਮਕਦੀ ਹੈ, ਤੇ ਮੇਰਾ ਜੀ ਕੀਤਾ ਵੀ ਉਹ ਇਹ ਮੈਨੂੰ, ਮੈਂ ਕਿਸੇ ਤਾਂ ਮਿਲ ਜਾਏ, ਮੈਂ ਦਾਓ ਤੱਕਦਾ ਰਹਿੰਦਾ, ਮਗਰ ਮੈਂ ਕਾਮਯਾਬ ਨਹੀਂ ਹੁੰਦਾ। ਦਾਓ ਤੱਕਦਾ ਰਹਿੰਦਾ, ਕਿਤੇ ਕੋਟ ਲਾ ਕੇ ਰੱਖੀ ਤੇ ਮਿਲਾ ਲਵਾਂ, ਤਾਂ ਇਹ ਨਾ ਸਮਝੋ ਕਿ ਤੁਸੀਂ ਚੋਰੀ ਨਹੀਂ ਕੀਤੀ, ਤੁਸੀਂ ਮਾਫ਼ ਹੋ ਗਏ। ਨਹੀਂ ਬਾਈ, ਤੁਹਾਡਾ ਮਨ ਮੈਲਾ ਹੋ ਗਿਆ, ਤੁਸੀਂ ਤਾਂ ਉਹਦੇ ਭਾਗੀ ਬਣ ਗਏ ਹੋ, ਚੋਰੀ ਦੇ ਭਾਗੀ ਬਣ ਚੁੱਕੇ ਹੋ। ਕਰਮ ਕੋਈ ਅਰਥ ਨਹੀਂ ਰੱਖਦਾ, ਖਿਆਲ ਅਰਥ ਹੈ, ਮੁੱਢ ਹੈ ਸਾਰਿਆਂ ਦੀ। ਇਸ ਵਾਸਤੇ ਆਪਣੇ ਖਿਆਲਾਂ ਨੂੰ ਚੰਗੇ ਪਾਸੇ ਲਾਓ, ਚੰਗੇ ਕਰਮ ਬਣ ਜਾਣਗੇ, ਮਾੜੇ ਪਾਸੇ ਲਾਓ ਤਾਂ ਦੁਖੀ ਹੋਵਾਂਗੇ। ਪਰ ਹੁਣ ਗੁਰਬਾਣੀ ਇੰਨੀ ਉੱਚੀ ਹੈ, ਇਹ ਸਾਨੂੰ ਚੰਗੇ ਪਾਸੇ, ਉੱਚੇ ਪਾਸੇ, ਸੋਹਣੇ ਪਾਸੇ, ਰੱਬ ਵੱਲ ਲਿਜਾਂਦੀ ਹੈ। ਪਰ ਸਾਡਾ ਮਨ ਇੰਨਾ ਨੀਵਾਂ ਹੈ ਕਿ ਇਹਨੂੰ ਪਕੜਦਾ ਨਹੀਂ ਹੈ। ਇਹ ਤਾਂ ਕਾਰਨ ਹੈ, ਇੰਨੇ ਅਖੰਡ ਪਾਠ ਕੋਤਰੀ ਕੋਤਰੀਆਂ ਹੋ ਰਹੀਆਂ, ਇੰਨੀਆਂ ਰਹਿਣ ਸਵਾਈਆਂ ਹੋ ਰਹੀਆਂ, ਸਾਡੇ ਤੇ ਕੋਈ ਜੂ ਨਹੀਂ ਸਕਦੀ। ਕਾਰਨ ਹੈ ਕਿ ਅਸੀਂ ਬਹੁਤ ਲੋਹ ਹੋਏ ਹਾਂ, ਗੁਰਬਾਣੀ ਤਾਂ ਬਹੁਤ ਉੱਚੀ ਹੈ, ਸਾਡੇ ਤੇ ਕੋਈ ਅਸਰ ਨਹੀਂ ਕਰਦੀ, ਕਿਉਂਕਿ ਸਾਡਾ ਤਾਂ ਮਨ ਅਜੇ ਨੀਚ ਜਾਤ ਪਰਦੇਸੀ ਹੈ। ਤਾਂ ਫਿਰ ਗੁਰੂ ਸਾਹਿਬ ਨੇ ਸਾਨੂੰ ਹੋਪਲੈਸ ਕੇਸ ਨਹੀਂ ਗਿਆ, ਨਿਰਾਸ਼ਤਾ ਦੀ ਲੋੜ ਨਹੀਂ ਹੈ। ਗੁਰੂ ਸਾਹਿਬ ਨੇ ਸਾਨੂੰ ਇੱਕ ਜੁਗਤ ਦੱਸ ਦਿੱਤੀ ਹੈ, ਕਮਾਲ ਦੀ ਜੁਗਤ, ਉਹ ਹੈ ਸਾਧ ਸੰਗਤ, ਸਾਧੂਆਂ ਦੀ ਸੰਗਤ, ਮਹਾਂਪੁਰਖਾਂ ਦੀ ਸੰਗਤ। ਕਿਉਂਕਿ ਮਹਾਂਪੁਰਖਾਂ ਕੋਲ ਆਉਂਗੇ, ਸਾਧ ਸੰਗਤ ਆਉਂਗੇ, ਤਾਂ ਤੁਹਾਡਾ ਮਨ ਉੱਥੇ ਆਉਂਦੇ, ਜਦੋਂ ਤੁਸੀਂ ਉਧਰ ਨੂੰ ਖਿਆਲ ਕਰਦੇ ਮੈਂ ਸੰਗਤ ਵਿੱਚ ਜਾਣਾ ਹੈਗਾ, ਤੁਰ ਪੈਨੇ ਆ, ਇੱਥੇ ਆਉਂਦੇ ਆ। ਤੁਹਾਡਾ ਮਨ ਜਿਹੜਾ ਨੀਵੇਂ ਖਿਆਲਾਂ ਦੀ ਬਜਾਏ ਉੱਚੇ ਸੋਹਣੇ ਉੱਚੇ ਖਿਆਲਾਂ ਵੱਲ ਰੁੱਖ ਕਰ ਲੈਂਦਾ, ਰੁੱਖ ਫੇਰ ਕਰ ਲੈਂਦਾ। ਤੇ ਇੱਥੇ ਆ ਕੇ ਜਿੰਨਾ ਚਿਰ ਰਹਿੰਦਾ ਹੈ ਉਹਨਾਂ ਚ ਉਹਦੇ ਮਨ ਉਤਾਰ ਰਹਿੰਦੇ ਆ, ਉਸ ਲੈਵਲ ਤੋਂ ਉਤਾਰ ਰਹਿੰਦੇ ਆ ਉੱਚੇ ਉੱਚੇ ਸੋਹਣੇ ਸੋਹਣੇ ਵਲਵਲਿਆਂ ਚ। ਜੇ ਤੁਸੀਂ ਉੱਚੇ ਉੱਚੇ ਵਲਵਲਿਆਂ ਚ ਰਹੋ ਯਾਨੀ ਸੰਗਤ ਕਰਦੇ ਰਹੋ, ਜਿਹੜਾ ਆਪਣੇ ਵਿਸ਼ਾ ਹੈ ਸੰਗਤ ਦਾ, ਜੇ ਉੱਚੇ ਉੱਚੀਆਂ ਬੰਦਿਆਂ ਨਾਲ ਸੰਗਤ ਕਰੋਗੇ ਤਾਂ ਉੱਚੇ ਉੱਠੋਗੇ, ਜੇ ਨੀਚ ਜਾਤ ਪਰਦੇਸੀ ਦੀ ਸੰਗਤ ਕਰੋਗੇ ਤਾਂ ਨੀਵੇਂ ਜਾਵਾਂਗੇ। ਉਹ ਨਰਕ ਲਿਜਾ ਰਹੀ ਹੈ, ਇਹ ਸੱਚਖੰਡ ਨੂੰ ਲਿਜਾ ਰਹੀ ਹੈ। ਸੰਗਤ ਹੀ ਹੈ ਨਾ, ਤੁਹਾਡੀ ਮਰਜ਼ੀ ਹੈ ਬਈ, ਤੁਹਾਨੂੰ ਫਰੀਡਮ ਦਿੱਤੀ ਹੋਈ, ਆਜ਼ਾਦੀ ਦਿੱਤੀ ਹੈ, ਤੁਹਾਡੀ ਮਰਜ਼ੀ ਹੈ ਭਾਈ ਕਿਹੋ ਜਿਹੀ ਸੰਗਤ ਕਰਨੀ। ਇੱਕ ਪਾਸੇ ਤੁਹਾਡਾ ਜੀਵਨ ਬਣ ਰਿਹਾ, ਤੁਸੀਂ ਤੁਹਾਡਾ ਰੁੱਖ ਉਧਰ ਉੱਪਰ ਨੂੰ ਹੋ ਗਿਆ ਤਾਂ ਤੁਸੀਂ ਸੱਚਖੰਡ ਵੱਲ ਤੁਹਾਡਾ ਰੁੱਖ ਹੋ ਜਾਏਗਾ, ਦੂਏ ਪਾਸੇ ਨਰਕਾਂ ਵੱਲ ਰੁੱਖ ਹੈ। ਸਾਰੀ ਗੱਲ ਸੰਗਤ ਦੀ ਹੈ। ਸੰਗਤ ਮੈਂ ਫੇਰ ਯਾਦ ਦਿਲਾਉਣਾ ਚਾਹੁੰਦਾ ਕਿ ਸੰਗਤ ਇੱਕ ਤਾਂ ਬਾਹਰਲੀ ਹੈ, ਆਪਾਂ ਹੁਣ ਬੈਠੇ ਹਾਂ ਇਹ ਸੰਗਤ ਹੈ, ਹੁਣ ਤੁਸੀਂ ਸ਼ਰਾਬੀਆਂ ਜਾ ਪੈਣ ਉਹ ਵੀ ਸੰਗਤ ਹੈ, ਪਰ ਉਹ ਸੰਗਤ ਤੁਸੀਂ ਵੱਜ ਜਾਓਗੇ। ਮੈਂ ਸ਼ਰਾਬੀਆਂ ਕੋਲ ਨਹੀਂ ਜਾਣਾ, ਮੈਂ ਪੈੜਿਆਂ ਕੋਲ ਨਹੀਂ, ਉਸ ਜਿਹੜੀ ਅੰਦਰ ਬੈਠੇ ਹੈ ਪੰਜ ਉਹਨਾਂ ਦੀ ਸੰਗਤ ਕਿਵੇਂ ਬਚਾਉਂਗੇ। ਇਹ ਜਿਹੜਾ ਘਰ ਦਾ ਦੁਖੀ ਹੁੰਦਾ ਹੈ ਉਹ ਸਾਰਿਆਂ ਨਾਲੋਂ ਜ਼ਿਆਦਾ ਖਤਰਨਾਕ ਹੁੰਦਾ। ਬਾਹਰਲੇ ਤੁਸੀਂ ਬਚਾਓ ਕਰ ਲਓਗੇ, ਅੰਦਰ ਲੈ ਕੇ ਕਿਸ ਨਾਲ ਬਚਾਓ ਕਰੋਗੇ। ਤੇ ਉਸ ਨੂੰ ਕਾਬੂ ਕਰਨ ਲਈ ਇੱਕੋ ਤਰੀਕਾ ਗੁਰਬਾਣੀ ਨੇ ਦੱਸਿਆ, ਉਹ ਹੈ ਸਾਧ ਸੰਗਤ। ਤੇ ਐਵੇਂ ਤਾਂ ਨੀ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੈ ਅਰਦਾਸ ਕਰਨੀ, ਮੇਰੀ ਸੰਤਾਂ ਸੰਗ ਵਿਹਾਵੇ। ਅਰਦਾਸ ਹੈ ਕਿ ਮੇਰੀ ਜ਼ਿੰਦਗੀ ਸੰਤਾਂ ਵਿੱਚ ਗੁਜ਼ਰੇ ਤੇ ਮੇਰਾ ਲੈਣਾ ਦੇਣਾ ਵੀ ਸੰਤਾਂ ਸੰਗ, ਸੰਤਾਂ ਸੰਗ ਮੇਰੀ ਲੇਵਾ ਦੇਵੀ, ਸੰਤਾਂ ਸੰਗ ਵਿਵਹਾਰ, ਸੰਤਾਂ ਸੰਗ ਮੈਂ ਲਾਹ ਖਾਟਿਆ। ਹਾਂਜੀ ਲਾਹ ਕਿਹਾ ਸਾਡੇ, ਮੈਂ ਮੇਰੀ ਸਿਹਤ ਉੱਚੀ ਹੋ ਗਈ। ਇਹ ਲਾਹਾ ਲੇਵਾ ਦੇਵੀ ਵੀ ਸੰਤਾਂ ਸੰਗ ਦੀ ਕੀ, ਉਹ ਲੇਵਾ ਦੇਵੀ ਮਾਇਆ ਦੀ ਨਹੀਂ ਹੈ, ਉਹ ਉੱਚੇ ਖੈਰਾਂ ਦੀ ਉੱਚੇ ਵਲਵਲਿਆਂ ਦੀ ਲੇਵਾ ਦੇਵੀ ਹੈ। ਇੱਥੇ ਲੇਵਾ ਦੇਵੀ ਹੋ ਰਹੀ ਹੈ, ਸੰਤਾਂ ਸੰਗ ਦਿਹਾਵੇ ਇਹ ਅਰਦਾਸ। ਸੋ ਕਿਤਨੀ ਜ਼ਰੂਰੀ ਗੱਲ ਹੈ ਕਿ ਜੇਕਰ ਅਸੀਂ ਇਸ ਪੰਜਾਂ ਦੀ ਅੰਦਰਲੇ ਬਾਹਰਲੇ, ਇੱਕ ਤਾਂ ਬਾਹਰਲੇ ਕੁਸੰਗਤ ਹੈ, ਇੱਕ ਅੰਦਰਲੀ ਕੁਸੰਗਤ ਹੈ, ਇਸ ਅੰਦਰਲੀ ਕੁਸੰਗਤ ਤੋਂ ਬਚਣਾ ਹੈ, ਬਾਹਰਲੀ ਕੁਸੰਗਤ ਤੋਂ ਵੀ ਬਚਣਾ ਹੈ, ਕੁਸੰਗਤ ਤੋਂ ਬਚਣਾ ਹੈ ਤਾਂ ਸਤ ਸੰਗ ਕਰਨਾ ਪਏਗਾ। ਇੱਕ ਕੱਕਾ ਹੈ, ਇੱਕ ਕਪੁੱਤ ਹੁੰਦੇ ਆ, ਇੱਕ ਸਪੁੱਤ ਹੁੰਦੇ, ਸੱਸਾ ਤੇ ਕੱਕਾ, ਪੁੱਤ ਤਾਂ ਉਹੀ ਹੈ ਅੱਖਰ ਦੋ। ਇੱਕ ਉਹ ਸੰਗਤ ਹੈ, ਉਹ ਸਤ ਸੰਗਤ। ਸੋ ਗੱਲ ਤਾਂ ਸੰਗਤ ਦੀ ਹੈ ਨਾ, ਆਪਾਂ ਵਿਚਾਰ ਤਾਂ ਸੰਗਤ ਦੀ ਕਰ ਰਹੇ ਹਾਂ, ਇਹ ਤਾਂ ਤੁਹਾਡੀ ਮਰਜ਼ੀ ਹੈ ਬਈ, ਚੰਗੀ ਕਰ ਲੋ ਮਾੜੀ ਕਰ ਲੋ, ਜਿਹਾ ਜੋ ਜੈਸੀ ਸੰਗਤ ਕਰੇ ਸੋ ਤੈਸਾ ਫਲ ਪਾਏ। ਦੂਸਰੀ ਤੁਕ ਹੈ, ਜੋ ਜੈਸਾ ਸੇਵੀਏ ਤੈਸਾ ਹੋਏ, ਜਿਸ ਭਾਵਨਾ ਨਾਲ ਜਿਸ ਦੀ ਤੁਸੀਂ ਸੇਵਾ ਕਰੋਗੇ ਉਹ ਜਿਹਾ ਆਦਮੀ ਹੋ ਜਾਂਦਾ ਹੈ। ਜੇ ਸ਼ਰਾਬੀ ਹੈ, ਸ਼ਰਾਬ ਦਾ ਸੰਗਤ ਕਰਦਾ ਹੈ, ਸ਼ਰਾਬੀ ਉਹ ਤਾਂ ਆਪ ਹੀ ਸ਼ਰਾਬ ਦਾ ਰੂਪ ਬਣ ਜਾਂਦਾ। ਸਾਡਾ ਇੱਕ ਰਿਸ਼ਤੇਦਾਰ ਹੁੰਦਾ ਸੀ 90-100 ਸਾਲ ਦਾ ਹੋ ਕੇ ਮਰਿਆ, ਉਹਨੂੰ ਦੂਰੋਂ ਹੀ ਦੇਖ ਕੇ ਪਤਾ ਲੱਗਿਆ ਵੀ ਇਹ ਅਫੀਮੀ, ਦੂਰੋਂ ਹੀ ਕੋਈ ਵੀ ਆਦਮੀ ਦੇਖ ਸਕਦੀ, ਉਹ ਤਾਂ ਅਫੀਮ ਦਾ ਰੂਪ ਬਣ ਗਿਆ, ਖਾ ਖਾ ਕੇ ਅਫੀਮ ਦਾ ਰੂਪ ਬਣ ਗਿਆ। ਫੇਰ ਇੱਥੇ ਵੀ ਜਿਹੜੇ ਕਾਮੀ ਕ੍ਰੋਧੀ ਲੋਭੀ ਹਨ ਉਹਦਾ ਤਾਂ ਅੱਖਾਂ ਮੱਥੇ ਹੀ ਦੱਸਦੇ ਹੈ, ਅੱਖਾਂ ਦੱਸਦੀਆਂ ਉਹਦੇ, ਉਹਨੂੰ ਬੋਲਣ ਦੀ ਜ਼ਰੂਰਤ ਨਹੀਂ, ਉਹਦੇ ਮੱਥੇ ਦੱਸਦੇ ਹੈ ਕਿ ਤੇ ਕੀ ਅੰਗਣ ਚੜੀ ਹੋਈ। ਕਿਉਂਕਿ ਜੋ ਕੁਛ ਉਹਦੇ ਅੰਦਰ ਵਰਤਿਆ ਮੱਥੇ ਤੇ ਆਉਂਦਾ ਹੈ, ਤੇ ਮੱਥੇ ਤੇ ਤਾਂ ਸਲੇਟ ਉੱਥੇ ਲਿਖਿਆ ਜਾਂਦਾ ਹੈ, ਤੇ ਅੱਖਾਂ ਹੈ ਬਾਰੀ, ਇੱਥੋਂ ਓਹਨੇ ਅੱਖਾਂ ਜੀ ਨਜ਼ਰ ਬਾਹਰ ਨਿਕਲਦੀ ਤਾਂ ਉੱਥੇ ਪਤਾ ਲੱਗ ਜਾਂਦਾ ਵੀ ਇਹਦੇ ਅੰਦਰ ਕਿੰਨੀ ਕੁ ਮੈਲ ਹੈ, ਕਿੰਨੀ ਕੁ ਰੂੜੀ ਹੈ, ਜਾਂ ਕਿੰਨਾ ਰੱਬੀ ਪਿਆਰ ਹੈ। ਇਹ ਬਾਰੀਆਂ ਹੈ ਆਤਮਾ ਦੀਆਂ ਬਾਰੀਆਂ, ਮੱਥਾ ਸਲੇਟ ਹੈ। ਸੋ ਸੰਗਤੇ ਨਾ, ਚਾਹੇ ਕੋਈ ਸੰਗਤ ਕਰ ਲਓ ਚਾਹੇ ਸੰਗਤ ਕਰ ਲਓ, ਇਹ ਇੱਕ ਬਾਹਰ ਲਈ ਹੈ ਇੱਕ ਅੰਦਰ ਲਈ ਹੈ। ਇਹ ਮੈਂ ਤੁਕ ਜਿਹੜੀ ਸ਼ਬਦ ਹਜ਼ਾਰੇ ਚ ਦੱਸੀ ਹੈ ਇਸ ਵਾਸਤੇ ਦੱਸੀ ਹੈ, ਇਹ ਨਾ ਸਮਝੋ ਕਿ ਅਸੀਂ ਬਾਹਰ ਤਾਂ ਜੀ ਕਿਸੇ ਨਾਲ ਨੀ ਬੈਠਦੇ ਭਾਈ, ਨਹੀਂ ਬਾਹਰ ਤਾਂ ਬੇਸ਼ੱਕ ਤੁਸੀਂ ਵਿਚਾਰ ਰੱਖ ਸਕਦੇ ਹੋ, ਅੰਦਰਲੀ ਕੋਈ ਸੰਗਤ ਤੋਂ ਕਿਵੇਂ ਵਿਚਾਰ ਰੱਖੋਗੇ। ਉਹਦਾ ਤਾਂ ਇੱਕੋ ਹੀ ਨਿਊਟਰਲਾਈਜ਼ ਕਰਨ ਦਾ, ਉਸ ਨੂੰ ਠੀਕ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਸਾਧ ਸੰਗਤ ਕਰੀਏ। ਇਹਦੇ ਨਾਲ ਨਾ ਇਹ ਤਾਂ ਬਾਹਰਲੀ ਕੁਸੰਗਤ ਤੋਂ ਬਚੇ, ਨਾ ਇਹ ਅੰਦਰਲੀ ਕੁਸੰਗਤ ਤੋਂ ਬਚੇ।